ਅੱਜ ਹਾਲਾਤ ਐਸੇ ਵਰਤ ਗਏ ਹਨ, ਹਰ ਪਾਸੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਅਨੁਸਾਰ ਕੂੜ ਫਿਰੈ ਪ੍ਰਧਾਨ ਵੇ ਲਾਲੋ, ਇਹ ਬਚਨ ਸੱਤ ਹੋ ਰਹੇ ਨੇ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਓ ਦਾ ਵਰਤਾਰਾ ਸਾਮਰ ਤੱਕ ਹੋ ਰਿਹਾ ਹੈ। ਅੱਜ ਸਿੱਖ ਨੇ ਕਲਯੁਗ ਦੇ ਪ੍ਰਭਾਵ ਤੋਂ ਬਚਣ ਲਈ ਸਿੱਖੀ ਸਿੱਖਿਆ ਗੁਰ ਵਿਚਾਰ ਦਾ ਧਾਰਨੀ ਬਣਨਾ ਸੀ ਅਤੇ ਗੁਰਸਿੱਖ ਮੀਤ ਚਲੋ ਗੁਰਚਾਲੀ ਨੂੰ ਆਪਣਾ ਜੀਵਨ ਆਧਾਰ ਜੀਵਨ ਧੁਰਾ ਬਣਾਉਣਾ ਸੀ, ਪਰ ਸਤਿਗੁਰੂ ਜੀ ਦਾ ਉਪਦੇਸ਼ ਸੁਣਨ ਅਤੇ ਕਮਾਉਣ ਦੀ ਥਾਂ ਅੱਜ ਦਾ ਅਖੌਤੀ ਸਿੱਖ ਬਾਕੀ ਅਨਮਤੀਆਂ ਨਾਲੋਂ ਵੀ ਹੋਰ ਕੂੜ ਕਰਮ ਕਰਨ ਵਿੱਚ ਉਨ੍ਹਾਂ ਤੋਂ ਚਾਰ ਕਦਮ ਅੱਗੇ ਲੰਘ ਰਿਹਾ ਹੈ। ਅੱਜ ਕਬਰਾਂ ਮੜੀਆਂ ਮੱਠਾਂ ਜਠੇਰਿਆਂ ਦੇ ਜਾਲ ਵਿੱਚ ਜਿੱਥੇ ਸਿੱਖ ਫਸ ਰਿਹਾ ਹੈ, ਉੱਥੇ ਕਰਤੇ ਪ੍ਰਭੂ ਨੂੰ ਛੱਡ ਕੇ ਉਸ ਦੀ ਕਿਰਤ ਭਾਵ ਦੇਵੀ ਦੇਵਤਿਆਂ ਪਿੱਛੇ ਭੱਜਣ ਤੋਂ ਵੀ ਅੱਜ ਦਾ ਸਿੱਖ ਸਭ ਤੋਂ ਮੋਹਰੀ ਹੋਇਆ ਕਰਦਾ ਹੈ। ਅੱਜ ਦੇਵੀ ਦੇ ਸੰਗਾਂ ਵਿੱਚ ਬਾਬੇ ਬਾਲਕ ਨਾਥ, ਵਡਭਾਗ ਸਿੰਘ ਅਤੇ ਸਖੀ ਸਰਵਰ ਦੇ ਸੰਗਾਂ ਵਿੱਚ ਸਿੱਖ ਮੋਹਰੀ ਹੋ ਕੇ ਸ਼ਮੂਲੀਅਤ ਕਰਨ ਤੋਂ ਗੁਰੇਜ਼ ਨਹੀਂ ਕਰਦਾ। ਸਤਿਗੁਰੂ ਦਾ ਸੱਚਾ ਸੱਚਾ ਉਪਦੇਸ਼ ਕਿ ਬਿਨ ਕਰਤਾਰ ਨਾ ਕਿਰਤਮ ਮਾਨੂੰ ਆਦ ਅਜੂਨ ਅਜੈ ਅਬਨਾਸੀ ਤੇ ਪਰਮੇਸ਼ਰ ਜਾਨੂ, ਇਸ ਸੱਚੇ ਆਦਰਸ਼ਕ ਅਸੂਲ ਨੂੰ ਸਿੱਖ ਦੀ ਨਜ਼ਰ ਦੇਖ ਨਹੀਂ ਰਹੀ। ਅਜਿਹੇ ਸੱਚੇ ਆਦਰਸ਼ਕ ਅਸੂਲ ਸਿੱਖ ਦੀ ਨਜ਼ਰ ਤੋਂ ਅੱਜ ਓਹਲੇ ਹੋ ਗਏ ਹਨ। ਭਾਈ ਗੁਰਦਾਸ ਜੀ ਦਾ ਫਰਮਾਨ ਕਿ ਕਰਤਾ ਛੋੜ ਕੀਤੇ ਲਪਟਾਇਆ, ਇਹ ਸੱਚਾਈ ਅੱਜ ਸਿੱਖ ਸਾਕਾਰ ਕਰ ਰਿਹਾ ਹੈ। ਪਰ ਯਾਦ ਰੱਖੋ, ਕੂੜ ਨਪੁੱਟੇ ਨਾਨਕਾ ਓੜਕ ਸੱਚ ਰਹੀ, ਇਸ ਸੱਚਾਈ ਨੇ ਅੰਤ ਨੂੰ ਜ਼ਰੂਰ ਸਾਕਾਰ ਹੋਣਾ ਹੀ। ਜਿਹੜਾ ਵੀ ਕੂੜੇ ਅਡੰਬਰੀ ਦੇਹਧਾਰੀ ਗੁਰੂਆਂ ਦਾ ਬਾਹਰਲਾ ਠਾਠ ਪਾਠ ਵੇਖ ਕੇ ਅਤੇ ਅਤ ਕਥਨੀਆਂ ਦੇ ਲਾਰਿਆਂ ਉੱਪਰ ਭਰੋਸਾ ਕਰਕੇ ਇਹਨਾਂ ਦੀ ਆਸਾ ਲਾ ਬੈਠੇਗਾ, ਉਸ ਨੂੰ ਸਿੰਬਲੀ ਤੋਤੇ ਵਰਗੀ ਨਿਰਾਸ਼ਤਾ ਹੀ ਪੱਲੇ ਪਵੇਗੀ। ਭਾਵ ਸਿੰਬਲ ਦੇ ਫਲ ਖਾਣ ਦੀ ਆਸ ਲੈ ਕੇ ਆਉਣ ਵਾਲਾ ਤੋਤਾ ਜਦ ਉਸ ਫਿੱਕੇ ਫਲ ਤੇ ਚੁੰਝ ਮਾਰਦਾ ਹੈ ਤਾਂ ਉਸਦੇ ਪੱਲੇ ਕੋਈ ਰਸ ਨਹੀਂ ਪੈਂਦਾ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਆਸਾ ਦੀ ਵਾਰ ਦਾ ਬਚਨ ਹੈ ਕਿ ਭਾਵੇਂ ਸਿਮਲ ਦਾ ਰੁੱਖ ਹੁੰਦਾ ਬਹੁਤ ਉੱਚਾ ਸਿੱਧਾ ਤੇ ਮੋਟਾ, ਪਰ ਜਿਹੜੇ ਪੰਛੀ ਸਿਮਲ ਦੇ ਫਲ ਖਾਣ ਦੀ ਆਸ਼ਾ ਰੱਖ ਕੇ ਬੈਠਦੇ ਹਨ ਉਹਨਾਂ ਨੂੰ ਨਿਰਾਸ਼ ਹੀ ਪਰਤਣਾ ਪੈਂਦਾ ਹੈ, ਕਿਉਂਕਿ ਸਿਮਲ ਦਾ ਦਰਖਤ ਭਾਵੇਂ ਉੱਚਾ ਲੰਮਾ ਮੋਟਾ ਹੁੰਦਾ ਹੈ ਪਰ ਇਸ ਦੇ ਫਲ ਫਿੱਕੇ ਤੇ ਫੁੱਲ ਬਕ ਬਕੀ ਭਾਵ ਬੇਸਵਾਦੇ ਹੁੰਦੇ ਹਨ। ਆਸਾ ਦੀ ਵਾਰ ਵਿੱਚ ਆਪਾਂ ਅਕਸਰ ਸਰਵਣ ਕਰਦੇ ਹਾਂ ਕਿ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੈ ਆਸ ਕਰ ਜਾਹੇ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ। ਭਾਈ ਗੁਰਦਾਸ ਜੀ ਨੇ ਵੀ ਪਾਵਨ ਸਤਿਗੁਰਾਂ ਜੀ ਦੀ ਬਾਣੀ ਦੇ ਫਰਮਾਨ ਦੀ ਹੋਰ ਵਧੇਰੇ ਵਿਆਖਿਆ ਕਰਦੇ ਫਰਮਾਨ ਕੀਤਾ ਹੈ ਕਿ ਜਿਹੜੇ ਮਨੁੱਖ ਆਕਾਸ਼ ਵਿੱਚ ਬਣੀ ਹੋਈ ਕਲਪਤ ਗੰਧਰਵ ਨਗਰੀ ਵੱਲ ਵੇਖ ਕੇ ਆਸਾ ਬਣਾ ਲੈਂਦੇ ਹਨ ਕਿ ਸਰੀਰ ਤਿਆਗਣ ਉਪਰੰਤ ਅਸੀਂ ਇਸ ਹਰੀਚੰਦ ਨਗਰੀ ਦੇ ਵਾਸੀ ਬਣ ਜਾਵਾਂਗੇ, ਉਹ ਕਦੇ ਵੀ ਗੰਧਰਵ ਨਗਰੀ ਦਾ ਨਿਵਾਸ ਤੇ ਸੁੱਖ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਉੱਥੇ ਕੋਈ ਗੰਧਰਵ ਨਗਰੀ ਹੈ ਹੀ ਨਹੀਂ। ਉੱਥੇ ਕੇਵਲ ਆਕਾਸ਼ ਵਿੱਚ ਇੱਕ ਬਣੀ ਹੋਈ ਕਲਪਤ ਤਾਰਿਆਂ ਦੀ ਨਗਰੀ ਲੱਗਦੀ ਹੈ, ਅਸਲ ਵਿੱਚ ਉੱਥੇ ਕੋਈ ਗੰਧਰਵ ਨਗਰੀ ਨਹੀਂ, ਕੇਵਲ ਵੇਖਣ ਨੂੰ ਪ੍ਰਤੀਤ ਹੁੰਦੀ। ਜਿਸ ਤਰ੍ਹਾਂ ਅੱਤ ਗਰਮੀਆਂ ਦੇ ਦਿਨਾਂ ਵਿੱਚ ਭੱਖ ਲਾਉਂਦੀ ਪਵਨ ਪਾਣੀ ਦਾ ਭੁਲੇਖਾ ਪਾਉਂਦੀ ਹੈ, ਜੇ ਕੋਈ ਪਿਆਸਾ ਮਨੁੱਖ ਇਸ ਮਿਰਗ ਤ੍ਰਿਸ਼ਨਾ ਦੇ ਪਾਣੀ ਨਾਲ ਆਪਣੀ ਤ੍ਰੇਹ ਮਿਟਾਉਣਾ ਚਾਹੇ ਉਸ ਦੀ ਕਦੇ ਤ੍ਰੇਹ ਮਿਟੇਗੀ? ਬਿਲਕੁਲ ਨਹੀਂ, ਕਿਉਂਕਿ ਇਹ ਮਹਿਜ ਜਲ ਝੂਠਾ ਹੈ, ਅਸਲ ਪਾਣੀ ਨਹੀਂ। ਗਰਮ ਹਵਾ ਕੇਵਲ ਪਾਣੀ ਦਾ ਭੁਲੇਖਾ ਪਾਉਂਦੀ ਹੈ। ਭਾਈ ਗੁਰਦਾਸ ਜੀ ਅਗਾਂਹ ਵਚਨ ਕਰਦੇ ਨੇ ਕਿ ਇਵੇਂ ਹੀ ਸੁਪਨੇ ਵਿੱਚ ਰਾਜ ਭਾਗ ਦਾ ਮਾਲਕ ਬਣ ਕੇ ਆਪਣੇ ਆਪ ਨੂੰ ਰਾਜਾ ਸਮਝਣ ਵਾਲਾ ਤੇ ਸੁਪਨੇ ਵਿੱਚ ਵਿਸ਼ੇ ਰਸ ਭੋਗਣ ਵਾਲਾ ਮਨੁੱਖ ਕਦੇ ਤ੍ਰਿਪਤ ਨਹੀਂ ਹੋ ਸਕਦਾ, ਕਿਉਂਕਿ ਸੁਪਨਾ ਖਤਮ ਹੋਣ ਉਪਰੰਤ ਪਛਤਾਵਾ ਹੀ ਪੱਲੇ ਪੈਣਾ ਹੈ। ਜਿਹੜਾ ਮਨੁੱਖ ਬਿਰਸ਼ ਦੀ ਸ਼ਾਨ ਦਾ ਸਦੀਵੀ ਆਨੰਦ ਮਾਨਣ ਦੀ ਲਾਲਸਾ ਲਾ ਬੈਠੇ ਨਾ, ਉਸ ਦੀ ਆਸ ਵੀ ਕਦੇ ਪੂਰੀ ਨਹੀਂ ਹੋ ਸਕਦੀ, ਕਿਉਂਕਿ ਜਿਵੇਂ ਜਿਵੇਂ ਸੂਰਜ ਢਲਦਾ ਹੈ ਤਿਵੇਂ ਤਿਵੇਂ ਬਿਰਸ਼ ਦੀ ਸ਼ਾਨ ਵੀ ਖਤਮ ਹੁੰਦੀ ਹੈ। ਇਸੇ ਤਰ੍ਹਾਂ ਜਿਵੇਂ ਬਾਜੀਗਰ ਦੀ ਖੇਡ ਵੀ ਥੋੜੇ ਸਮੇਂ ਦਾ ਨਾਟਕੀ ਤਮਾਸ਼ਾ ਤੇ ਲੋਕਾਂ ਦਾ ਮਨੋਪਰਚਾਵਾਂ ਹੀ ਹੁੰਦਾ ਹੈ ਨਾ, ਸਦੀਵੀ ਨਹੀਂ ਰਹਿੰਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਝੂਠੇ ਲਾਰੇ ਲਾਉਣ ਅਤੇ ਲੋਕ ਪਰਲੋਕ ਦੇ ਸੁੱਖਾਂ ਦੇ ਦਾਅਵੇ ਬੰਨਣ ਵਾਲੇ ਦੇਹਧਾਰੀਆਂ ਦੀ ਆਸਾ ਲਾ ਬੈਠਦਾ ਹੈ, ਉਸ ਦੀ ਆਸਾ ਵੀ ਕਦੇ ਪੂਰੀ ਨਹੀਂ ਹੁੰਦੀ ਤੇ ਪੱਲੇ ਪੈਂਦੀ ਹੈ ਕੇਵਲ ਨਿਰਾਸ਼ਤਾ। 36ਵੀਂ ਵਾਰ ਦੀ 7ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਦਾ ਬੜਾ ਪਿਆਰਾ ਬਚਨ ਹੈ ਕਿ ਹਰ ਚੰਦੌਰੀ ਦੇਖ ਕੇ ਕਰਦੇ ਪ੍ਰਵਾਸਾ, ਥਲ ਵਿੱਚ ਤਪਨ ਭੱਠੀਆਂ ਕਿਉਂ ਲਹਿ ਪਿਆਸਾ, ਸੋਹਣੇ ਰਾਜ ਕਮਾਈਐ ਕਰ ਭੋਗ ਬਲਾਸਾ, ਛਾਇਆ ਬਿਰਖ ਨਾ ਰਹਿ ਤਿਰ ਪੁਜੇ ਕਿਉਂ ਆਸਾ, ਬਾਜੀਗਰ ਦੀ ਖੇਡ ਜਿਉ ਸਭ ਕੂੜ ਤਮਾਸਾ, ਰਲੈ ਜੋ ਸੰਗਤ ਮੀਣਿਆ ਉੱਠ ਚਲੈ ਨਰਾਸਾ। ਭਾਈ ਗੁਰਦਾਸ ਜੀ ਦੀਆਂ ਇਸੇ ਸੰਦਰਭ ਵਿੱਚ ਉਚਾਰਨ ਕੀਤੀਆਂ ਦੋ ਤਿੰਨ ਪੌੜੀਆਂ ਹੋਰ ਵਾਚੀਏ। ਇਹਨਾਂ ਆਪੂ ਬਣ ਬੈਠੇ ਝੂਠੇ ਲਾਰੇ ਲਾਉਣ ਵਾਲੇ ਗੁਰੂਆਂ ਦੀ ਅਸਲੀਅਤ ਪਤਾ ਚੱਲ ਜਾਵੇਗੀ। ਭਾਈ ਗੁਰਦਾਸ ਜੀ ਦਾ ਜੀਵਨ ਸੇਧ ਦੇਣ ਵਾਲਾ ਬੜਾ ਪਿਆਰਾ ਬਚਨ ਹੈ। ਆਪ ਪੁੱਛਦੇ ਹਨ ਕਿ ਜੇ ਭਲਾ ਕਿਸੇ ਨੇ ਦਰਿਆ ਤੋਂ ਪਾਰ ਜਾਣਾ ਹੋਵੇ ਤੇ ਉਹ ਭੇਡ ਦੀ ਪੂਛ ਨੂੰ ਫੜ ਕੇ ਦਰਿਆ ਵਿਚ ਠਿਲ ਪਵੇ ਤੇ ਕੀ ਦਰਿਆ ਤੋਂ ਪਾਰ ਹੋ ਜਾਏਗਾ? ਕਦਾਚਿਤ ਨਹੀਂ। ਪਾਣੀ ਵਿਚ ਗੋਤੇ ਜ਼ਰੂਰ ਖਾਏਗਾ। ਭਲਾ ਕੋਈ ਮਨੁੱਖ ਸੁੱਖ ਦੀ ਆਸ ਰੱਖ ਕੇ ਭੂਤਾਂ ਨਾਲ ਮਿੱਤਰਤਾ ਪਾ ਲਏ ਤੇ ਤੁਸੀਂ ਦੱਸੋ ਕਿ ਉਸ ਨੂੰ ਕੋਈ ਸੁੱਖ ਮਿਲ ਸਕਦਾ? ਸੁੱਖ ਤਾਂ ਕੀ ਮਿਲਣਾ, ਹਰ ਵੇਲੇ ਦਾ ਸੰਸਾ ਜ਼ਰੂਰ ਮਿਲ ਜਾਵੇਗਾ, ਪਤਾ ਨਹੀਂ ਭੂਤ ਨੇ ਕਦੋਂ ਮਾਰ ਦੇਣਾ। ਇਸੇ ਤਰ੍ਹਾਂ ਨਦੀ ਦੇ ਕੰਢੇ ਉੱਗੇ ਹੋਏ ਬਿਰਛ ਦੇ ਫਲ ਖਾਣ ਦੀ ਜੇ ਕੋਈ ਮਨੁੱਖ ਇੱਛਾ ਕਰ ਬੈਠੇ, ਉਸ ਦੀ ਇੱਛਾ ਵੀ ਕਦੇ ਪੂਰੀ ਨਹੀਂ ਹੁੰਦੀ, ਪਤਾ ਨਹੀਂ ਕਦੋਂ ਨਦੀ ਨੇ ਬਿਰਛ ਨੂੰ ਰੋੜ ਕੇ ਲੈ ਜਾਣਾ ਹੈ। ਮੁਰਦੇ ਨਾਲ ਵਿਆਹ ਕਰਨ ਵਾਲੀ ਇਸਤਰੀ ਦੇ ਸੁਹਾਗਾ ਭਾਗ ਮਾਨਣ ਦੀ ਇੱਛਾ ਵੀ ਕਦੇ ਪੂਰੀ ਹੋਈ? ਕਦਾਚਿਤ ਨਹੀਂ। ਕੌੜੇ ਅੱਕ ਧੂਰੇ ਦੇ ਜ਼ਹਿਰੀਲੇ ਬੀਜ ਬੀਜਣ ਨਾਲ ਕਿਸੇ ਵੀ ਮਨੁੱਖ ਨੂੰ ਅੰਮ੍ਰਿਤ ਫਲ ਪ੍ਰਾਪਤ ਨਹੀਂ ਹੋਏ। ਇਸੇ ਤਰ੍ਹਾਂ ਆਪ ਖੁਦ ਭੁੱਲੇ ਹੋਏ ਅਤੇ ਲੁਕਾਈ ਨੂੰ ਅਸਲੀ ਜੀਵਨ ਵੱਲੋਂ ਕਰਾਹੇ ਪਾਉਣ ਵਾਲਿਆਂ ਨਾਲ ਪ੍ਰੀਤੀ ਕਰਨ ਵਾਲਿਆਂ ਨੂੰ ਸੁੱਖ ਤਾਂ ਕੀ ਪ੍ਰਾਪਤ ਹੋਣਾ, ਸਗੋਂ ਇਸ ਲੋਕ ਵਿਚ ਦੁੱਖ, ਨਿਰਾਸ਼ਤਾ ਤੇ ਪ੍ਰਲੋਕ ਵਿਚ ਜਮਦੂਤਾਂ ਦੀ ਮਾਰ ਜ਼ਰੂਰ ਸਹਾਰਨੀ ਪਵੇਗੀ। ਭਾਈ ਗੁਰਦਾਸ ਜੀ ਦੀ 34ਵੀਂ ਵਾਰ ਦੀ 7ਵੀਂ ਪੌੜੀ ਹੈ ਕਿ ਭੇਡੈ ਪੂਛਲ ਲੱਗਿਆ ਕਿਉਂ ਪਾਰ ਲੰਘੀਐ, ਭੂਤੈ ਕੇਰੀ ਦੋਸਤੀ ਨਿਤ ਸਹਿਸਾ ਜੀਐ, ਨਦੀ ਕਿਨਾਰੇ ਰੁਖੜਾ ਵਿਸਾਹ ਨ ਕੀਐ, ਮ੍ਰਿਤਕ ਨਾਲ ਵਿਆਹੀਐ ਸੁਹਾਗ ਨਾ ਥੀਐ, ਵਿਸ ਹਲਾਹਲ ਬੀਜਕੈ ਕਿਉਂ ਅਮਿਓ ਲਈਐ, ਬੇਮੁਖ ਸੇਤੀ ਪਿਰਹੜੀ ਜਮ ਡੰਡ ਸਹੀਐ। ਇਸੇ ਹੀ 34ਵੀਂ ਵਾਰ ਦੀ 15ਵੀਂ ਪੌੜੀ ਵਿਚ ਉੱਚੇ ਸੁੱਚੇ ਜੀਵਨ ਵੱਲੋਂ ਕੁਰਾਹੇ ਪਾਉਣ ਵਾਲੇ ਅਤੇ ਫੋਕੇ ਦਾਵੇ ਬਣਾਉਣ ਵਾਲੇ ਦੰਭੀ ਗੁਰੂਆਂ ਤੋਂ ਜਗਿਆਸੂਆਂ ਨੂੰ ਕਿਵੇਂ ਨਿਰਾਸ਼ਾ ਹੁੰਦੀ ਹੈ, ਉਸ ਦਾ ਵਰਣਨ ਭਾਈ ਗੁਰਦਾਸ ਜੀ ਨੇ ਬੜੇ ਵਿਅੰਗਮਈ ਢੰਗ ਨਾਲ ਅੰਕਿਤ ਕੀਤਾ ਹੈ। ਆਪ ਜੀ ਫਰਮਾਉਂਦੇ ਹਨ ਕਿ ਪਵਿੱਤਰਤਾ ਦੀ ਆਸ ਲਾ ਕੇ ਕੋਈ ਵੜ ਜਾਵੇ ਕਾਲਕ ਦੀ ਕੋਠੜੀ ਵਿਚ, ਉਸ ਨੂੰ ਪਵਿੱਤਰਤਾ ਤਾਂ ਕੀ ਮਿਲਣੀ ਹੈ, ਸਗੋਂ ਸਿਰ ਮੂੰਹ ਕਾਲਕ ਨਾਲ ਜ਼ਰੂਰ ਭਰ ਜਾਵੇਗਾ। ਜੇ ਕੋਈ ਬੋਹੜ ਦੀ ਪ੍ਰਾਪਤੀ ਵਾਸਤੇ ਕਲਰਾਠੀ ਜ਼ਮੀਨ ਵਿਚ ਫਸਲ ਬੀਜ ਦੇਵੇ, ਉਸ ਨੂੰ ਫਸਲ ਦੀ ਪ੍ਰਾਪਤੀ ਤਾਂ ਕੀ ਹੋਣੀ ਹੈ, ਸਗੋਂ ਬੀਜ ਵੀ ਅਕਾਰਤ ਚਲਾ ਜਾਵੇਗਾ। ਇਸੇ ਤਰ੍ਹਾਂ ਟੁੱਟੀ ਹੋਈ ਪੀਂਘ ਪੀਂਘਣ ਨਾਲ ਆਕਾਸ਼ੀ ਹੁਲਾਰੇ ਤਾਂ ਕੀ ਪ੍ਰਾਪਤ ਹੋਣੇ ਨੇ, ਪੀਂਘ ਟੁੱਟਣ ਨਾਲ ਟੋਏ ਵਿਚ ਡਿੱਗ ਕੇ ਲੱਤਾਂ ਜ਼ਰੂਰ ਮਨੁੱਖ ਤੜਾ ਲਵੇਗਾ। ਨਦੀ ਤੋਂ ਪਾਰ ਹੋਣ ਲਈ ਅਣਤਾਰੂ ਦਾ ਮੋਢਾ ਫੜ ਕੇ ਕਦੇ ਵੀ ਨਦੀ ਤੋਂ ਪਾਰ ਨਹੀਂ ਹੋਇਆ ਜਾ ਸਕਦਾ, ਪਰ ਹਾਂ ਇੰਨਾ ਜ਼ਰੂਰ ਹੈ ਕਿ ਅਣਤਾਰੂ ਦਾ ਮੋਢਾ ਫੜਨ ਵਾਲਾ ਪਾਣੀ ਵਿਚ ਗੋਤੇ ਜ਼ਰੂਰ ਖਾਵੇਗਾ। ਇਸੇ ਤਰ੍ਹਾਂ ਜਿਹੜਾ ਮਨੁੱਖ ਘਰ ਨੂੰ ਅੱਗ ਲਾ ਕੇ ਖੁਦ ਹੀ ਅੱਗ ਲੱਗੇ ਮਕਾਨ ਵਿਚ ਸੌਂ ਜਾਵੇ, ਉਸ ਮਨੁੱਖ ਦੀ ਸਹਾਇਤਾ ਕਰਨੀ ਵੀ ਵਿਅਰਥ ਹੈ, ਜਿਹੜਾ ਉਸ ਦੀ ਸਹਾਇਤਾ ਕਰੇਗਾ ਉਹ ਵੀ ਅੱਗ ਵਿਚ ਸੜ ਮਰੇਗਾ। ਇਸੇ ਤਰ੍ਹਾਂ ਅਸਲੀ ਜੀਵਨ ਤੋਂ ਭੁੱਲੇ ਹੋਏ, ਲੁਕਾਈ ਨੂੰ ਕੁਰਾਹੇ ਪਾਉਣ ਵਾਲੇ ਬਹਰੂਪੀਏ ਗੁਰੂਆਂ ਦੀ ਸੰਗਤ ਵਿਚੋਂ ਕੋਈ ਲਾਭ ਪ੍ਰਾਪਤ ਨਹੀਂ, ਜੇ ਹੋਣਾ ਸਦਾ ਨੁਕਸਾਨ ਹੀ ਹੁੰਦਾ ਹੈ, ਇਸ ਲਈ ਉਨ੍ਹਾਂ ਦੀ ਸੰਗਤ ਕਰਨ ਤੋਂ ਹਮੇਸ਼ਾ ਡਰਦੇ ਹੀ ਰਹਿਣਾ ਚਾਹੀਦਾ ਹੈ। ਪੜ੍ਹੀਏ ਭਾਈ ਸਾਹਿਬ ਜੀ ਦਾ ਪਾਵਨ ਬਚਨ। ਵੜੀਐ ਕੱਜਲ ਕੋਠੜੀ ਮੂੰਹ ਕਾਲਕ ਭਰੀਐ, ਕਲਰ ਖੇਤੀ ਬੀਜੀਐ ਕਿਉਂ ਕਾਜ ਨਾ ਸਰੀਐ, ਟੁੱਟੀ ਪੀਂਘੈ ਪੀਂਘੀਐ ਪੈ ਟੋਏ ਮਰੀਐ, ਕੰਨਾ ਫੜ ਮਨ ਤਾਰੂਆਂ ਕਿਉਂ ਦੁੱਤਰ ਤਰੀਐ, ਅੱਗ ਲਾਏ ਮੰਦਰ ਸਵੈ ਤਿਸ ਨਾਲ ਨਾ ਫਰੀਐ, ਤਿਉਂ ਠੱਗ ਸੰਗਤ ਬੇਮੁਖਾਂ ਜੀ ਜੋਖੋਂ ਡਰੀਐ। ਤੇ ਅਗਾਂਹ ਇਸੇ ਵਾਰ ਦੀ ਤੀਸਰੀ ਪੌੜੀ ਵਿਚ ਭਾਈ ਗੁਰਦਾਸ ਜੀ ਨੇ ਉਨ੍ਹਾਂ ਕਰਨੀ ਹੀਣੇ ਆਗੂਆਂ ਦਾ ਜਿਹੜੇ ਅਵਰ ਉਪਦੇਸ਼ ਹੈ ਆਪ ਨਾ ਕਰੈ ਦੀ ਕਾਰ ਕਰਕੇ ਆਵਤ ਜਾਵਤ ਜਨਮੈ ਮਰੇ ਦੇ ਵਿਚ ਦੀ ਲੰਘਦੇ ਨੇ, ਅਜਿਹੀ ਕਾਰ ਕਰਕੇ ਆਪ ਵੀ ਪ੍ਰਭੂ ਤੋਂ ਬੇਮੁਖ ਹੁੰਦੇ ਹਨ ਤੇ ਦੂਸਰਿਆਂ ਨੂੰ ਵੀ ਆਪਣੇ ਨਾਲ ਭਾਈਵਾਲ ਬਣਾ ਕੇ ਉਨ੍ਹਾਂ ਦਾ ਜੀਵਨ ਬਰਬਾਦ ਕਰਨ ਦਾ ਪਾਪ ਕਰਦੇ ਹਨ। ਉਨ੍ਹਾਂ ਦੀ ਅਸਲੀਅਤ ਦਰਸਾਉਂਦੇ ਆਪ ਜੀ ਉਦਾਹਰਣ ਦਿੰਦੇ ਹਨ ਕਿ ਇਹਨਾਂ ਕਰਨੀਹੀਣ ਆਗੂਆਂ ਦਾ ਹਾਲ ਤਾਂ ਉਸ ਇਸਤਰੀ ਵਰਗਾ ਹੈ ਜਿਹੜੀ ਆਪ ਤਾਂ ਸਹੁਰੇ ਘਰ ਵਸਦੀ ਨਹੀਂ ਪਰ ਲੋਕਾਂ ਨੂੰ ਸਿੱਖਿਆ ਦਿੰਦੀ ਹੈ ਕਿ ਸਹੁਰੇ ਘਰ ਵਸਣਾ, ਸੱਸ ਸਹੁਰੇ ਦੀ ਆਗਿਆ ਵਿਚ ਚੱਲਣਾ ਇਕ ਚੰਗਾ ਕੰਮ, ਆਪ ਇਸ ਤੋਂ ਉਲਟ। ਐਸੇ ਕਰਨੀਹੀਣ ਇਸਤਰੀ ਨਾਲ ਪਤੀ ਤਾਂ ਗੱਲ ਕਰਨ ਨੂੰ ਤਿਆਰ ਨਹੀਂ ਪਰ ਆਪਣੇ ਆਪ ਨੂੰ ਲੋਕਾਂ ਵਿਚ ਪਤੀ ਦੀ ਵਫ਼ਾਦਾਰ ਪ੍ਰਗਟ ਕਰਦੀ ਹੈ। ਇਹਨਾਂ ਕਰਨੀਹੀਣ ਆਪੂ ਬਣੇ ਗੁਰੂਆਂ ਦਾ ਹਾਲ ਤਾਂ ਉਸ ਚੂਹੇ ਵਰਗਾ ਹੈ ਜਿਹੜਾ ਆਪ ਤਾਂ ਖੁੱਡ ਵਿਚ ਸਮਾ ਨਹੀਂ ਸਕਦਾ ਪਰ ਆਪਣੇ ਲੱਕ ਨਾਲ ਬਹੁਤ ਵੱਡਾ ਛੱਜ ਬੰਨੀ ਫਿਰਦਾ ਹੈ। ਉਨ੍ਹਾਂ ਦਾ ਹਾਲ ਤਾਂ ਉਸ ਅਣਜਾਣ ਜੀਵ ਵਾਲਾ ਹੈ ਜਿਸ ਨੂੰ ਵਿਸ਼ੂਆਂ ਦਾ ਮੰਤਰ ਤਾਂ ਆਉਂਦਾ ਨਹੀਂ ਪਰ ਹੱਥ ਸੱਪਾਂ ਨੂੰ ਜਾ ਪਾਉਂਦਾ ਹੈ। ਇਹਨਾਂ ਦਾ ਹਾਲ ਤਾਂ ਉਸ ਮੂਰਖ ਬੰਦੇ ਵਾਲਾ ਹੈ ਜਿਹੜਾ ਆਕਾਸ਼ ਨੂੰ ਤੀਰ ਮਾਰਦਾ ਹੈ, ਉਸ ਨੂੰ ਇਹ ਨਹੀਂ ਪਤਾ ਕਿ ਆਕਾਸ਼ ਨੂੰ ਮਾਰਿਆ ਤੀਰ ਮੁੜ ਮੇਰੇ ਹੀ ਸਿਰ ਵਿਚ ਵੱਜਣਾ ਹੈ। ਇਸੇ ਤਰ੍ਹਾਂ ਕਰਨੀ ਤੋਂ ਹੀਣੇ ਆਗੂ ਇਸ ਲੋਕ ਵਿਚ ਦੁਖੀ ਹੁੰਦੇ ਹਨ ਤੇ ਪ੍ਰਲੋਕ ਵਿਚ ਜਮਦੂਤਾਂ ਦੀ ਮਾਰ ਪੈਣ ਤੇ ਪਛਤਾਉਂਦੇ ਹਨ। आप न वंजे सोहरे सिख लोक सुनावे कंत न पुछे वातड़ी सुहाग गणावे चूहा खुड न मावे लक छज वलावे मंत न होए अठुया हथ सपी पावे सर सन्न आगास नु फिर मथे आवे दुही सठाई जरद रू बेमुख पछतावे।